गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत दा अगला हिस्सा आओ प्यार नाल सरवण करिए जी। इस नूं समझण लई पिछले भाग नूं सरवण करन दी कृपालता करनी जी। करामातां बारे ना सोचो, क्यों जो तुसी किसे तरह भी इस गल दी था नहीं पा सकोगे कि गुरु दी करामाती शक्ति दा महत्व की है। जे गुरु आप तुहाडी चोण ना करे अथवा तुहानू ना अपनाए तां तुसी किसे भी करामात द्वारा उसनू जान नहीं सकोगे। पर जदों तुसी गुरु जी दे दर्शन कर लैंदे हो तां मानो तुसां सब करामातां नू अखीं वेख लिया है। गुरु सब तो वड्डा करामाता वरताउण वाला है। गुरु तुहाडी आत्मा दे अंदर प्रेम नू डोल देंदा है अते तुसी अजिहा कुछ देख लैंदे हो जो तुसां पहलां कदी नहीं वेख्या हुंदा। जे सवेर सार सूरज दा उदय होना, चंद दा रात नू चढ़ना ते काली रात दे दिल विच तारियां दा जगमग करके चमकना वड्डे करामाती विस्माद नहीं हन तां इह होर की हन। जे इंज नहीं आउंदा तां उस विवेक उत्ते लानत है जो मनुख दी चेतना विच अनंत दी धड़कण नू नहीं जगाउंदा ते तुहाडे अंदर उस महान विस्माद दे सच्चे रहस जां ज्ञान दा बोध नहीं करवाउंदा। तुहाडे विचली जानण दी उत्सुकता तां इक सिद्ध पदरी जिही गल है। इस नूं सच्चे ज्ञान नूं प्राप्त करन दी लोड़ ही नहीं पासदी। इह तां हर वरतारे नूं आपणे ढंग नाल ही निहार के गुजर जांदी है। चंगी तरह जाण लओ कि रोगी नूं राजी कर देना, मुरदे नूं जिवा देना, पाणियां उत्ते तुरना, हवा विच उड्डना, मनुखां जानवरां ते कीड़ियां दे मनां नूं पढ़ लैणा ते जादू दी छड़ी नाल जंगली जानवरां नूं वस कर लैणा आदि, ਇਹ ਸਾਰੀਆਂ ਗੱਲਾਂ ਗੁਪਤ ਵਸਤਾਂ ਬਾਰੇ ਤੁਹਾਡੇ ਅੰਦਰ ਕਿਸੇ ਗੁੱਝੇ ਵਿਸ਼ਵਾਸ ਨੂੰ ਨਹੀਂ ਉਤਪੰਨ ਕਰ ਸਕਦੀਆਂ ਜਾਂ ਤੁਹਾਡੇ ਅੰਦਰ ਉਸ ਵਿਸਮਾਦ ਨੂੰ ਜਗਾ ਸਕਦੀਆਂ ਹੋਣ ਜੋ ਤੁਹਾਡੇ ਕਰਮ ਤੋਂ ਉਤਪੰਨ ਹੁੰਦਾ ਹੈ। ਕੁਝ ਚਿਰ ਪਿੱਛੋਂ ਤੁਸੀਂ ਇਹਨਾਂ ਸਭ ਕੌਤਕਾਂ ਨੂੰ ਭੁੱਲ ਜਾਂਦੇ ਹੋ, ਕਿਉਂ ਜੋ ਤੁਸੀਂ ਆਪਣੀ ਨਿਗੂਣੀ ਜਿਹੀ ਮਨੁੱਖਤਾ ਨੂੰ ਇਹਨਾਂ ਕਰਾਮਾਤਾਂ ਦੀ ਤੁਲਨਾ ਵਿੱਚ ਵਧੇਰੇ ਪਿਆਰ ਕਰਦੇ ਹੋ। ਤੁਸੀਂ ਉਸ ਵਿਸਮਾਦ ਨੂੰ ਹਾਲੀ ਜਾਣਨ ਤੋਂ ਅਸਮਰੱਥ ਹੋ ਜੋ ਉਹਨਾਂ ਮਹਾਂਪੁਰਖਾਂ ਦੀ ਚਰਨ ਧੂੜ ਦੀ ਛੋਹ ਨੂੰ ਪ੍ਰਾਪਤ ਕਰਕੇ ਪ੍ਰਾਪਤ ਹੁੰਦਾ ਹੈ ਅਤੇ ਜਿਸ ਨੂੰ ਤੁਸੀਂ ਹੁਣ ਤੱਕ ਜਾਣਿਆ ਨਹੀਂ ਹੈ। ਸੱਚੀ ਕਰਾਮਾਤ ਤਾਂ ਉਹ ਹੈ ਜਦੋਂ ਗੁਰੂ ਆਪਣੇ ਦੇਵ ਮੰਡਲ ਵਿੱਚੋਂ ਉਸ ਮਨੁੱਖ ਨੂੰ ਭੇਜਦਾ ਹੈ। ਇਹੋ ਹੀ ਉਸ ਦੀ ਸਭ ਤੋਂ ਵੱਡੀ ਕਰਾਮਾਤ ਹੈ। ਉਹ ਆਪ ਵੀ ਇੱਕ ਕਰਾਮਾਤ ਹੈ। ਉਹ ਸਭ ਯੁੱਗਾਂ ਵਿੱਚ ਸਦਾ ਵਿਆਪਕ ਹੈ। ਜਦੋਂ ਉਹ ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਤਾਂ ਉਹ ਉਸ ਤੋਂ ਵੀ ਵਡੇਰਾ ਹੁੰਦਾ ਹੈ। ਜੋ ਕਿ ਤੁਸੀਂ ਪਹਿਲਾਂ ਵੇਖਿਆ, ਸੁਣਿਆ ਅਤੇ ਉਸ ਦੀ ਕਰਨੀ ਦੁਆਰਾ ਜਾਣਿਆ ਹੁੰਦਾ ਹੈ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਤੁਹਾਡੇ ਵਰਗਾ ਮਨੁੱਖ ਹੀ ਹੁੰਦਾ ਹੈ। ਜੋ ਕੁਝ ਉਹ ਉਚਰਦਾ ਹੈ ਸੱਤ ਹੋ ਜਾਂਦਾ ਹੈ ਅਤੇ ਨੇਤਰ ਫੋਰ ਵਿੱਚ ਜਿਸ ਨੂੰ ਵੀ ਉਸਦੀ ਛੋਹ ਮਾਤਰ ਪ੍ਰਾਪਤ ਹੁੰਦੀ ਹੈ ਉਹ ਸੰਪੂਰਨ ਹੋ ਨਿਬੜਦਾ ਹੈ। ਯਾਦ ਕਰੋ ਉਸਦੇ ਵਿਸਮਾਦ ਨੂੰ ਜੋ ਮਨੁੱਖਤਾ ਵਿੱਚ ਸਦੀਆਂ ਤੋਂ ਵਾਪਰਦਾ ਆ ਰਿਹਾ ਹੈ, ਪਰ ਤੁਸੀਂ ਉਹ ਕੁਝ ਨਹੀਂ ਕਰ ਸਕਦੇ ਜੋ ਉਸਨੇ ਕਰ ਵਿਖਾਇਆ ਸੀ। ਨਾ ਹੀ ਉਸ ਤਰ੍ਹਾਂ ਉਹ ਕੁਝ ਕਰ ਸਕਦੇ ਹੋ ਜਿਸ ਤਰ੍ਹਾਂ ਉਸਨੇ ਉਹ ਕੁਝ ਕੀਤਾ ਸੀ। ਇਸ ਲਈ ਆਪਣੇ ਆਪ ਨੂੰ ਉਸਦੀ ਰਚਨਾ ਦੇ ਵਿਸਮਾਦ ਵਿੱਚੋਂ ਢੂੰਡੋ ਅਤੇ ਜੇ ਤੁਸੀਂ ਸੱਚੀ ਮੁੱਚੀ ਇਸ ਨੂੰ ਤੱਕਦੇ ਹੋ ਅਤੇ ਇਸ ਗੱਲ ਦੀ ਉਡੀਕ ਕਰ ਸਕਦੇ ਹੋ ਤਾਂ ਤੁਹਾਡੀ ਆਪਣੀ ਅਗਿਆਤ ਹੋਣੀ ਦੇ ਵਿਸਮਾਦ ਦਾ ਵੀ ਕੋਈ ਅੰਤ ਨਹੀਂ ਹੋ ਸਕਦਾ। ਮਨੁੱਖ ਦਾ ਮਨ ਇਸ ਤਰ੍ਹਾਂ ਦੇ ਵਿਸਮਾਦੀ ਚਮਤਕਾਰਾਂ ਨਾਲ ਭਰ ਜਾਂਦਾ ਹੈ ਜਿਵੇਂ ਉਹ ਉਸ ਪ੍ਰਕਾਸ਼ ਨੂੰ ਤੱਕ ਰਿਹਾ ਹੋਵੇ ਜੋ ਉਸਨੇ ਪਹਿਲਾਂ ਕਦੀ ਨਹੀਂ ਵੇਖਿਆ, ਜਿਵੇਂ ਉਹ ਉਸ ਆਵਾਜ਼ ਨੂੰ ਸੁਣ ਰਿਹਾ ਹੋਵੇ ਜਿਹੜੀ ਪਹਿਲਾਂ ਉਸ ਕਦੀ ਨਹੀਂ ਸੁਣੀ। ਤੁਸੀਂ ਉਹਨਾਂ ਨਾਮਾਂ ਨੂੰ ਸੁਣਦੇ ਹੋ ਜਿਸ ਦਾ ਪਹਿਲੇ ਕਦੀ ਕਿਸੇ ਉਚਾਰਣ ਨਹੀਂ ਸੀ ਕੀਤਾ। ਤੁਹਾਡੀ ਆਤਮਾ ਅੰਦਰ ਉਹ ਵਜਦ ਉਲਾਰਾ ਆਉਂਦਾ ਹੈ ਜਿਸ ਨੂੰ ਪਹਿਲਾਂ ਕਦੀ ਵੀ ਕਿਸੇ ਨੇ ਅਨੁਭਵ ਨਹੀਂ ਸੀ ਕੀਤਾ। ਤੁਹਾਡੇ ਹਿਰਦੇ ਅੰਦਰ ਤੁਹਾਡੇ ਆਪੇ ਜੀਵਨ ਅਤੇ ਮੌਤ ਦੇ ਨਵੇਂ ਅਰਥਾਂ ਦਾ ਸੰਚਾਰ ਆਉਂਦਾ ਹੈ, ਜਿਨ੍ਹਾਂ ਦਾ ਬੋਧ ਤੁਹਾਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਤੁਹਾਨੂੰ ਆਪਣੇ ਆਪੇ ਦਾ ਆਪਣੇ ਆਪ ਹੀ ਬੋਧ ਹੋ ਜਾਂਦਾ ਹੈ ਅਤੇ ਤੁਹਾਨੂੰ ਇਸ ਬਾਰੇ ਕਿਸੇ ਕੋਲੋਂ ਪੁੱਛ ਸਕਣ ਦੀ ਲੋੜ ਬਾਕੀ ਨਹੀਂ ਰਹਿੰਦੀ। ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਵਿਸ਼ਵਾਸ ਸਦਾ ਅੰਨੇ ਹੁੰਦੇ ਹਨ, ਪਰ ਇਹ ਅੰਨਾ ਪਾਣੀ ਹੈ ਜੋ ਕਿਸੇ ਸਵਰਗ ਦੀ ਛੋਹ ਦੁਆਰਾ ਆਪਣੇ ਅਗਲੇਰੇ ਮਾਰਗ ਨੂੰ ਅਨੁਭਵ ਕਰ ਸਕਦਾ ਹੈ। ਇਹ ਅੰਧ ਵਿਸ਼ਵਾਸ ਤਾਂ ਟਟੋਲ ਟਟੋਲ ਕੇ ਇੱਕ ਇੱਕ ਕਦਮ ਅੱਗੇ ਵੱਧਦਾ, ਲੱਖਾਂ ਤਾਰਿਆਂ ਤੋਂ ਪਰੇ ਜਾਂਦੇ ਮਾਰਗ ਤੱਕ ਚੰਗੀ ਤਰ੍ਹਾਂ ਪਹੁੰਚ ਸਕਦਾ ਹੈ, ਪਰ ਇਸ ਦੀ ਤੁਲਨਾ ਵਿੱਚ ਇੱਕ ਅਜਿਹੀ ਵਿਅਰਥ ਇੱਛਾ ਜੋ ਮਨ ਦੀਆਂ ਅੱਖਾਂ ਦੇ ਟੁੱਟੇ ਫੁੱਟੇ ਦੀਵੇ ਜਾਂ ਵਿਵੇਕ ਦੀ ਹਨੇਰੀ ਰਾਤ ਵਿੱਚ ਉੱਥੇ ਪੁੱਜਣਾ ਲੋਚਦੀ ਹੈ, ਨੂੰ ਇਹ ਮਾਰਗ ਦਿਖਾਈ ਨਹੀਂ ਦੇ ਸਕਦਾ। ਇਹ ਵਾਟ ਬੜੀ ਲਮੇਰੀ ਹੈ ਅਤੇ ਪ੍ਰੇਮ ਦੇ ਪਾਤਸ਼ਾਹ ਦਾ ਮਹਿਲ ਬੜੀ ਦੂਰ ਹੈ। ਭਾਵੇਂ ਤੁਸੀਂ ਅੰਨੇ ਹੋ ਜਾਂ ਲੰਗੜੇ, ਇਸਤਰੀ ਹੋ ਜਾਂ ਪੁਰਸ਼, ਉੱਠੋ, ਕਿਉਂ ਜੋ ਇਸ ਮਾਰਗ ਉੱਤੇ ਤੁਸੀਂ ਆਪਣੇ ਪੈਰਾਂ ਨਾਲ ਹੀ ਚੱਲਣਾ ਹੈ। ਤੁਹਾਡੀ ਇਸ ਹਨੇਰੀ ਯਾਤਰਾ ਵਿੱਚ ਰੋਸ਼ਨੀ ਤੁਹਾਡੇ ਸਿਰ ਉੱਤੇ ਚਾਨਣ ਕਰਦੀ ਹੈ ਅਤੇ ਤੁਹਾਡੇ ਹੱਥਾਂ ਨੂੰ ਵੀ ਇਸ ਮਾਰਗ ਦੀ ਸੋਝੀ ਕਰਾਉਂਦੀ ਹੈ। ਇਸ ਲਈ ਜਗਿਆਸੂਓ, ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਤਾਂ ਮੇਰੀ ਗੱਲ 'ਤੇ ਭਰੋਸਾ ਕਰੋ। ਇਸ ਸੰਸਾਰ ਤੋਂ ਪਰੇ ਵੀ ਇੱਕ ਸੰਸਾਰ ਹੈ, ਇਸ ਸੂਰਜ ਤੋਂ ਪਰੇ ਵੀ ਇੱਕ ਸੂਰਜ ਹੈ ਅਤੇ ਇਸ ਜੀਵਨ ਤੋਂ ਪਰੇ ਵੀ ਇੱਕ ਜੀਵਨ ਹੈ। ਤੁਹਾਡੇ ਸੰਸਾਰ ਦੇ ਵਰਤਮਾਨ ਯਥਾਰਥ ਰੂਪੀ ਖਿਡੌਣੇ ਉੱਥੇ ਬੜੇ ਧੁੰਦਲੇ ਧੁੰਦਲੇ ਪ੍ਰਤੀਤ ਹੋਣਗੇ, ਸ਼ਾਇਦ ਤੁਸੀਂ ਇਹਨਾਂ ਨੂੰ ਯਾਦ ਵੀ ਨਾ ਕਰ ਸਕੋ। ਅਤੇ ਜਿਹੜੀਆਂ ਨਬੀ ਅਵਤਾਰਾਂ ਅਤੇ ਸਿਦਕਵਾਨਾਂ ਵੱਲੋਂ ਦੱਸੀਆਂ ਗੱਲਾਂ ਸਾਨੂੰ ਚਾਵਲੇ ਵਹਿਮ ਅਤੇ ਕਪੋਲ ਕਲਪਨਾ ਜਾਪਦੀਆਂ ਹਨ, ਉਹ ਸੰਸਾਰ ਵਿੱਚ ਪੁੱਜ ਕੇ ਵੱਡੇ ਯਥਾਰਥ ਸਿੱਧ ਹੁੰਦੇ ਹਨ। ਜੋ ਇੱਥੇ ਦਿਨ ਹੈ ਉਹ ਉੱਥੇ ਰਾਤ ਹੈ, ਜੋ ਇੱਥੇ ਰਾਤ ਹੈ ਉਹ ਉੱਥੇ ਦਿਨ ਹੈ। ਇਸ ਸੰਸਾਰ ਵਿੱਚ ਕਰਾਮਾਤਾਂ ਅਤੇ ਚਮਤਕਾਰ ਬੜੀਆਂ ਵੱਡੀਆਂ ਗੱਲਾਂ ਪ੍ਰਤੀਤ ਹੁੰਦੀਆਂ ਹਨ। ਕਈ ਤਾਂ ਇਹਨਾਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਸਾਰਾ ਸਾਰਾ ਜੀਵਨ ਕਠਿਨ ਮਿਹਨਤ ਅਤੇ ਅਭਿਆਸ ਕਰਦੇ ਰਹਿੰਦੇ ਹਨ ਤਾਂ ਜੋ ਉਹ ਇਹਨਾਂ ਗੁਪਤ ਸ਼ਕਤੀਆਂ ਦੁਆਰਾ ਆਪਣੀ ਵਡਿਆਈ ਦੀ ਸ਼ਾਨ ਨੂੰ ਸਿੱਧ ਕਰ ਸਕਣ। ਪਰ ਉਸ ਸੰਸਾਰ ਵਿੱਚ ਇੱਕ ਹੱਥ ਦੇ ਹਿੱਲਣ ਨਾਲ ਮਿਹਰ ਦੀ ਵਰਖਾ ਹੋਣ ਲੱਗ ਪੈਂਦੀ ਹੈ। ਹਰ ਤੱਕਣੀ ਵਿੱਚ ਪ੍ਰੇਮ ਦਾ ਵਿਸਮਾਦੀ ਆਨੰਦ ਹੈ ਅਤੇ ਪ੍ਰਭੂ ਪ੍ਰੀਤਮ ਦੇ ਸੰਜੋਗੀ ਮੇਲ ਦੀ ਆਨੰਦਮਈ ਅਵਸਥਾ ਵਿੱਚ ਕਿਸੇ ਨੂੰ ਹੋਰ ਸੋਚਣ ਦੀ ਵੇਲ ਹੀ ਨਹੀਂ ਰਹਿੰਦੀ, ਨਾ ਹੀ ਕਿਸੇ ਕੋਲ ਸੁਖਦਾਈ ਉਸ ਸੁਖਮਈ ਅਵਸਥਾ ਵਿੱਚ ਸ਼ਕਤੀ ਰਹਿ ਜਾਂਦੀ ਹੈ ਕਿ ਉਹ ਕੁਝ ਹੋਰ ਸੋਚ ਸਕੇ। ਫਿਰ ਕਿਸੇ ਨੂੰ ਸ਼ਕਤੀ ਅਤੇ ਦੂਜਿਆਂ ਉੱਤੇ ਅਧਿਕਾਰ ਜਮਾਉਣ ਦੀ ਲੋੜ ਹੀ ਕੀ ਰਹਿ ਜਾਂਦੀ ਹੈ। ਅਨੰਤ ਅਤੇ ਖੇੜੇ ਦੀ ਇਸ ਵਿਸਮਾਦੀ ਅਵਸਥਾ ਵਿੱਚ ਰਾਓ ਰੰਗ ਇੱਕ ਸਮਾਨ ਹਨ। ਇੱਥੇ ਪ੍ਰਭੂ ਪ੍ਰੀਤਮ ਦੀ ਹਜ਼ੂਰੀ ਵਿੱਚ ਸਭ ਪ੍ਰਸੰਨ ਅਤੇ ਸੁਤੰਤਰ ਹਨ। ਇੱਥੇ ਗਰੀਬੀ ਦਾ ਨਾ ਨਿਸ਼ਾਨ ਵੀ ਨਹੀਂ ਹੈ। ਇਸ ਲੋਕ ਵਿੱਚ ਗਰੀਬੀ ਦੀ ਇਸ ਲਈ ਲੋੜ ਹੈ ਕਿਉਂ ਜੋ ਇੱਕ ਸਦਗੁਣ ਹੈ। ਇਸ ਦੇ ਟਾਕਰੇ ਵਿੱਚ ਅਮੀਰਾਂ ਦੀ ਖੁਸ਼ੀ ਦੁੱਖਾਂ ਭਰੀ ਅਤੇ ਚਿੰਤਾ ਲੱਦੀ ਹੁੰਦੀ ਹੈ, ਪਰ ਇਸ ਗਰੀਬੀ ਵਿੱਚ ਅਸੀਂ ਖੁਸ਼ ਅਤੇ ਸੰਤੁਸ਼ਟ ਰਹਿੰਦੇ ਹਾਂ। ਇਸ ਦੇ ਵਿਪਰੀਤ ਇੱਥੇ ਅਮੀਰ ਸਦਾ ਦੁਖੀ ਰਹਿੰਦੇ ਅਤੇ ਆਤਮਿਕ ਤੌਰ 'ਤੇ ਹੀਣੇ ਰਹਿੰਦੇ ਹਨ। ਸੋਨੇ ਚਾਂਦੀ ਦੀ ਢੇਰ ਮਨੁੱਖ ਨੂੰ ਅਮੀਰ ਨਹੀਂ ਬਣਾ ਦਿੰਦੇ, ਇਹ ਮਾਲ ਖਜ਼ਾਨੇ ਪ੍ਰਾਪਤ ਕਰਕੇ ਵੀ ਉਹ ਸਦਾ ਅਭਾਗੇ ਗਰੀਬ ਹੀ ਰਹਿੰਦੇ ਹਨ। ਉਹ ਗਰੀਬਾਂ ਦੀ ਤੁਲਨਾ ਵਿੱਚ ਵਧੇਰੇ ਦੁਖੀ ਹੁੰਦੇ ਹਨ ਅਤੇ ਇੱਕ ਤਰ੍ਹਾਂ ਦੇ ਆਤਮ ਛਲਾਵੇ ਵਿੱਚ ਹੀ ਵਿਚਰਦੇ ਹਨ। ਪਰ ਉੱਥੋਂ ਦੇ ਉੱਚੇ ਸੰਸਾਰ ਵਿੱਚ ਕੋਈ ਵੀ ਗਰੀਬ ਨਹੀਂ ਹੈ। ਦੇਵ ਮੰਡਲ ਦਾ ਪਰਮਾਨੰਦ ਸਭ ਨੂੰ ਪਾਤਸ਼ਾਹ ਬਣਾ ਦਿੰਦਾ ਹੈ। ਉੱਥੋਂ ਦੇ ਹਰ ਇੱਕ ਵਾਸੀ ਨੂੰ ਅਨੰਤਾਂ ਦੀ ਅਜਿਹੀ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ ਕਿ ਕੋਈ ਵੀ ਤਾਕਤ ਦੀ ਹਿੰਸਾ ਨਾਲ ਉਸਨੂੰ ਖੋ ਨਹੀਂ ਸਕਦਾ। ਉੱਥੇ ਪ੍ਰਭੂ ਆਪ ਨਿਰੰਕੁਸ਼ ਸਮਰਾਟ ਹੈ ਅਤੇ ਆਪਣੀ ਇਸ ਨਿਰੰਕੁਸ਼ ਬਾਦਸ਼ਾਹਤ ਵਿੱਚ ਉਹ ਸਭ ਨੂੰ ਆਪਣੇ ਵਰਗੀ ਖੁਸ਼ੀ ਦਾ ਸਾਂਝੀਵਾਲ ਬਣਾਉਂਦਾ ਹੈ। ਅਸਲ ਵਿੱਚ ਉਹਨਾਂ ਲੋਕਾਂ ਦੀ ਦ੍ਰਿਸ਼ਟੀ ਹੀ ਕੰਗਲੀ ਤੇ ਨੀਵੇਂ ਆਉਂਦੀ ਹੈ ਜੋ ਦੂਜਿਆਂ ਨੂੰ ਨੀਵੇਂ, ਦੁਖੀ ਤੇ ਰਿੰਗਣ ਵਾਲੇ ਜੀਵ ਮੰਨਦੇ ਹਨ। ਜੋ ਉਹਨਾਂ ਅਨੁਸਾਰ ਪਤਿਤਾਂ ਤੇ ਨਰਕ ਨਿਵਾਸੀਆਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੇ ਲੋਕ ਆਪਣੇ ਆਪ ਨੂੰ ਉਹਨਾਂ ਤੋਂ ਉਚੇਰੇ ਤੇ ਉੱਤਮ ਹੋਣ ਦੇ ਭਰਮ ਵਿੱਚ ਫਾਥੇ ਰਹਿੰਦੇ ਹਨ। ਤੁਹਾਡੇ ਵਿੱਚੋਂ ਉਹ ਜੋ ਗਰੀਬ ਬਣ ਕੇ ਪ੍ਰਭੂ ਤੱਕ ਪੁੱਜਣ ਲਈ ਯਤਨਸ਼ੀਲ ਹਨ ਅਤੇ ਉਹ ਜਿਹੜੇ ਅਮੀਰ ਬਣ ਕੇ ਦੂਜਿਆਂ ਦੀ ਲੁੱਟ ਖਸੁੱਟ ਕਰ ਰਹੇ ਹਨ ਅਤੇ ਰੱਬ ਤੱਕ ਪੁੱਜਣਾ ਲੋਚਦੇ ਹਨ, ਦੋਵੇਂ ਹੀ ਆਤਮਕ ਪ੍ਰਕਾਸ਼ ਦੇ ਅਨੁਭਵ ਤੋਂ ਕੋਰੇ ਹਨ ਅਤੇ ਉਸ ਬਾਰੇ ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਹੈ। ਅਮੀਰ ਤਾਂ ਇਸ ਬਾਰੇ ਮੁਰਦਾ ਹਾਰ ਹਨ ਅਤੇ ਗਰੀਬ ਹਾਲੀ ਉੱਥੋਂ ਤੱਕ ਨਹੀਂ ਪਹੁੰਚੇ। ਤੁਹਾਡੀ ਇਹ ਪੁੱਛ ਤੇ ਭਾਲ ਹਾਲੀ ਬੜੀ ਨਿਮਾਣੀ ਹੈ ਅਤੇ ਇਸ ਨੂੰ ਪਰਲੋਕ ਦੇ ਯਥਾਰਥ ਬਾਰੇ ਕੁਝ ਵੀ ਪਤਾ ਨਹੀਂ ਹੈ, ਕਿਉਂ ਜੋ ਇਸ ਬਾਰੇ ਜੋ ਤੁਸੀਂ ਸੋਚ ਰਹੇ ਹੋ ਪਰਲੋਕ ਦਾ ਯਥਾਰਥ ਇਸ ਤੋਂ ਬਿਲਕੁਲ ਵੱਖਰਾ ਹੈ। ਕੇਵਲ ਜੀਵਨ ਅਤੇ ਮਰਨ ਦੇ ਕੁਝ ਵੀ ਸਿੱਟੇ ਨਹੀਂ ਨਿਕਲ ਸਕਦੇ ਅਤੇ ਧਨ ਸੰਪਤੀ ਨੂੰ ਜੋੜਨਾ ਅਤੇ ਇਸ ਦਾ ਮੁੜ ਨਿਵੇਸ਼ ਕਰਨਾ ਵੀ ਵਿਅਰਥ ਦਾ ਮਨੋਰਥ ਹੈ। ਜੇ ਤੁਸੀਂ ਗੁਰੂ ਦੇ ਨੇੜੇ ਹੋ ਤਾਂ ਆਪਣੇ ਆਪ ਨੂੰ ਗਰੀਬ ਸਮਝਣ ਅਤੇ ਅਮੀਰ ਹੋ ਕੇ ਉਸ ਦੇ ਨੇੜੇ ਰਹਿਣ ਵਿੱਚ ਕੋਈ ਅੰਤਰ ਨਹੀਂ ਹੈ। ਪਰ ਕਿਸੇ ਦਾ ਦਮਨ ਨਾ ਕਰੋ, ਕਿਸੇ ਨੂੰ ਦੁੱਖ ਨਾ ਪਹੁੰਚਾਓ, ਕਿਸੇ ਨੂੰ ਸੱਟ ਨਾ ਮਾਰੋ, ਕਿਸੇ ਦਾ ਦਿਲ ਨਾ ਤੋੜੋ, ਕਿਸੇ ਵੀ ਇਸਤਰੀ ਪੁਰਸ਼ ਦੀ ਆਤਮਾ ਦੀ ਸੁੰਦਰਤਾ ਨੂੰ ਭੰਗ ਨਾ ਕਰੋ, ਕਿਉਂ ਜੋ ਕੋਈ ਵੀ ਉਹ ਜਿਸ ਦੇ ਦਿਲ ਵਿੱਚ ਦਇਆ ਨਹੀਂ ਹੈ ਪ੍ਰਭੂ ਪ੍ਰੀਤਮ ਦੇ ਨੇੜੇ ਨਹੀਂ ਹੋ ਸਕਦਾ। ਪਹਿਲਾਂ ਦੂਜਿਆਂ ਨੂੰ ਸੁਤੰਤਰਤਾ ਦਿਓ ਅਤੇ ਫਿਰ ਉਹਨਾਂ ਦੀ ਖੁਸ਼ੀ ਦੇ ਆਪ ਸਾਂਝੀਵਾਲ ਬਣੋ। ਇਹੋ ਹੀ ਮਨੁੱਖ ਹੋਣ ਦੀ ਸਭ ਤੋਂ ਵੱਡੀ ਲੋੜੀਂਦੀ ਵਿਸ਼ੇਸ਼ਤਾ ਹੈ। ਸਭ ਦੇਵਤਿਆਂ ਵਾਲੇ ਸਦਗੁਣ ਤਾਂ ਆਤਮਕ ਅਨੁਭਵ ਦੀ ਪ੍ਰਾਪਤੀ ਤੋਂ ਪਿੱਛੋਂ ਦੀਆਂ ਗੱਲਾਂ ਹਨ। ਪ੍ਰੇਮ ਸਭ ਤੋਂ ਪਹਿਲਾ ਗੁਣ ਹੈ ਅਤੇ ਫਿਰ ਸਭ ਗੁਣ ਇਸ ਵਿੱਚ ਪਿੱਛੋਂ ਜਾ ਕੇ ਸੰਮਿਲਿਤ ਹੋ ਜਾਂਦੇ ਹਨ। ਦੇਵ ਮੰਡਲ ਵਿੱਚ ਦਇਆ ਹੀ ਪ੍ਰਧਾਨ ਹੈ, ਖਿਮਾ ਹੀ ਨਿਆਂ ਹੈ ਅਤੇ ਪ੍ਰੇਮ ਦਾ ਨੇਮ ਹੀ ਪੂਰਨ ਸੁਤੰਤਰਤਾ ਹੈ। ਪਰ ਸੰਚਿਤ ਹੋਣਾ ਹੀ ਪ੍ਰਭੂ ਦੀ ਸੱਚੀ ਸੇਵਾ ਹੈ। ਜੇ ਤੁਸੀਂ ਦਲੀਲ ਨਾਲ ਹੀ ਇਹ ਗੱਲ ਸਿੱਧ ਕਰਨੀ ਹੈ ਕਿ ਮੇਰਾ ਨਿਸ਼ਚਾ ਹੈ ਜਾਂ ਨਹੀਂ ਅਤੇ ਫਿਰ ਇਸ ਭਰੋਸੇ ਦੀ ਵਿਆਖਿਆ ਕਰਨਾ ਕਿ ਇਹ ਕੁਝ ਹੈ ਅਤੇ ਉਹ ਕੁਝ ਨਹੀਂ ਅਤੇ ਇਸ ਨੂੰ ਇਤਨਾ ਹੋਣਾ ਚਾਹੀਦਾ ਹੈ ਆਦਿ ਸਭ ਫੋਕਟ ਗੱਲਾਂ ਹਨ। ਜੇ ਇਸ ਵਿਸ਼ਵਾਸ ਨੂੰ ਇੱਛਾ ਸ਼ਕਤੀ ਦੇ ਸੰਕਲਪ, ਪ੍ਰਤਿਗਿਆ ਅਤੇ ਸੁਚੇਤ ਰਹਿ ਕੇ ਹੀ ਕਾਇਮ ਰੱਖਣਾ ਹੈ ਤਾਂ ਵੀ ਇਹ ਬੇਲੋੜੀ ਗੱਲ ਹੈ। ਅਜਿਹੀ ਹਾਲਤ ਵਿੱਚ ਇਸ ਵਿੱਚ ਪ੍ਰਭੂ ਪ੍ਰੀਤਮ ਦੇ ਆਪ ਮੁਹਾਰੇ ਸਹਿਜ ਪ੍ਰੇਮ ਦੀ ਮਿਠਾਸ ਨਹੀਂ ਆ ਸਕਦੀ। ਉਸ ਧਰਮ ਦਾ ਜਿਸ ਨੂੰ ਖਰੀਦਿਆ ਜਾ ਸਕਦਾ ਹੈ ਜਾਂ ਵੱਡਾ ਮੁੱਲ ਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ ਕੋਈ ਮਹੱਤਵ ਨਹੀਂ ਹੋ ਸਕਦਾ, ਕਿਉਂ ਜੋ ਮੇਰੇ ਲਈ ਨਹੀਂ ਹੈ ਉਹ ਮੇਰਾ ਹੋ ਵੀ ਨਹੀਂ ਸਕਦਾ। ਜਦੋਂ ਕੋਈ ਮਨੁੱਖ ਸੂਰਜ ਨੂੰ ਤੱਕ ਲੈਂਦਾ ਹੈ ਤਾਂ ਉਸਦੇ ਰਾਤ ਦੇ ਹਨੇਰੇ ਦੇ ਸਭ ਡਰ ਭਾਉ ਉੱਡ ਪੁੱਡ ਜਾਂਦੇ ਹਨ। ਵਿਸ਼ਵਾਸ ਤਾਂ ਸਿੱਧਾ ਅਤੇ ਪ੍ਰਤੱਖ ਰੂਪ ਦਾ ਗੁਰੂ ਦਾ ਬਖਸ਼ਿਆ ਗਿਆਨ ਹੈ। ਇਹ ਇਸੇ ਤਰ੍ਹਾਂ ਦਾ ਗਿਆਨ ਜਾਂ ਬੋਧ ਹੁੰਦਾ ਹੈ ਜਿਵੇਂ ਤੁਸੀਂ ਆਪਣੇ ਸਫ਼ਰ ਵਿੱਚ ਆਪਣੇ ਸ਼ਹਿਰ, ਮੁਹੱਲੇ, ਘਰ ਅਤੇ ਸਨੇਹੀ ਮਿੱਤਰਾਂ ਬਾਰੇ ਜਾਣਦੇ ਹੋ। ਇਹ ਕੋਈ ਇਸ ਤਰ੍ਹਾਂ ਦਾ ਨਿੱਜੀ ਗਿਆਨ ਨਹੀਂ ਜੋ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਕਿੰਨੇ ਸਫ਼ਰ ਕੀਤੇ ਹਨ, ਨਾ ਹੀ ਤੁਹਾਡੀ ਸਿਮਰਨ ਸ਼ਕਤੀ ਦਾ ਕੋਈ ਅੰਸ਼ ਜਾਂ ਭਾਗ ਆਉਂਦਾ ਹੈ। ਆਤਮਕ ਯਥਾਰਥ ਤਾਂ ਤੁਹਾਡੀ ਅੰਤਰੀਵ ਸਿਮਰਤੀ ਜਾਂ ਯਾਦ ਸ਼ਕਤੀ ਦੇ ਤੱਤ ਆਉਂਦੇ ਹਨ। ਤੁਸੀਂ ਸੂਰਜ ਅਤੇ ਚੰਦਰਮਾ ਨੂੰ ਆਕਾਸ਼ ਵਿੱਚ ਚੜ੍ਹਦਿਆਂ ਤੱਕਦੇ ਹੋ, ਤਾਰਿਆਂ ਨੂੰ ਦੇਖਦੇ ਹੋ ਅਤੇ ਫਿਰ ਛਾਤੀ 'ਤੇ ਹੱਥ ਰੱਖ ਕੇ ਕਹਿ ਦਿੰਦੇ ਹੋ ਕਿ ਇਹ ਹਾਂ ਮੈਂ ਜੋ ਸਭ ਕੁਝ ਵੇਖ ਰਿਹਾ ਹਾਂ। ਪਰ ਤੁਸੀਂ ਇਹ ਨਹੀਂ ਵੇਖ ਸਕਦੇ ਕਿ ਤੁਹਾਡੇ ਅੰਦਰ ਅਤੇ ਬਾਹਰ, ਅੱਗੇ ਅਤੇ ਪਿੱਛੇ, ਸੱਜੇ ਅਤੇ ਖੱਬੇ ਪ੍ਰਭੂ ਆਪ ਖੜਾ ਹੈ। ਜੇ ਤੁਹਾਡੀ ਸਿਮਰਨ ਸ਼ਕਤੀ ਵਿੱਚ ਪਰਮੇਸ਼ਰ ਮੌਜੂਦ ਨਹੀਂ ਹੈ ਜਾਂ ਅਜਿਹਾ ਆਭਾਸ ਤੁਹਾਨੂੰ ਨਹੀਂ ਆਉਂਦਾ ਤਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡਾ ਵਿਸ਼ਵਾਸ ਤਾਂ ਇੱਕ ਮੋਮ ਦਾ ਖਿਡੌਣਾ ਹੈ। ਤੁਸੀਂ ਹਾਲੇ ਉਸ ਨੰਨੇ ਬੱਚੇ ਜਿੰਨਾ ਵੀ ਗਿਆਨ ਨਹੀਂ ਰੱਖਦੇ ਜਿਸ ਨੂੰ ਆਪਣੇ ਨਾਮ ਅਤੇ ਆਪਣੀ ਮਾਤਾ ਦੀ ਹੋਣ ਦੀ ਵੀ ਸੁਧ ਨਹੀਂ ਹੈ। ਇਸ ਲਈ ਤੁਸੀਂ ਆਪਣੀ ਜਵਾਨੀ ਦੀ ਭਰਪੂਰ ਅਵਸਥਾ ਦੇ ਆਉਣ ਤੱਕ ਮਿਹਨਤ ਕਰੋ ਅਤੇ ਯਕੀਨ ਕਰੋ ਕਿ ਸੜਕ ਦੇ ਉਸ ਮੋੜ 'ਤੇ ਪੁੱਜਣ ਤੱਕ ਮੈਂ ਤੁਹਾਨੂੰ ਅਚੰਭਿਤ ਕਰ ਦੇਵਾਂਗਾ। ਫਿਰ ਦੁਹਰਾ ਦੇਈਏ, ਜੇ ਤੁਹਾਡੀ ਸਿਮਰਨ ਸ਼ਕਤੀ ਵਿੱਚ ਪਰਮੇਸ਼ਰ ਮੌਜੂਦ ਨਹੀਂ ਹੈ ਜਾਂ ਅਜਿਹਾ ਆਭਾਸ ਤੁਹਾਨੂੰ ਨਹੀਂ ਆਉਂਦਾ, ਤਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡਾ ਵਿਸ਼ਵਾਸ ਤਾਂ ਇੱਕ ਮੋਮ ਦਾ ਖਿਡੌਣਾ ਹੈ। ਤੁਸੀਂ ਹਾਲੇ ਉਸ ਨੰਨੇ ਬੱਚੇ ਜਿੰਨਾ ਵੀ ਗਿਆਨ ਨਹੀਂ ਰੱਖਦੇ ਜਿਸ ਨੂੰ ਆਪਣੇ ਨੇਮ ਅਤੇ ਆਪਣੀ ਮਾਤਾ ਦੀ ਹੋਂਦ ਦੀ ਵੀ ਸੁੱਧ ਨਹੀਂ ਹੈ। ਇਸ ਲਈ ਤੁਸੀਂ ਆਪਣੀ ਜਵਾਨੀ ਦੀ ਭਰਪੂਰ ਅਵਸਥਾ ਦੇ ਆਉਣ ਤੱਕ ਮਿਹਨਤ ਕਰੋ ਅਤੇ ਯਕੀਨ ਕਰੋ ਕਿ ਸੜਕ ਦੇ ਉਸ ਮੋੜ ਉੱਤੇ ਪੁੱਜਣ ਤੱਕ ਮੈਂ ਤੁਹਾਨੂੰ ਅਚੰਭਿਤ ਕਰ ਦੇਵਾਂਗਾ। ਜਦੋਂ ਤੁਹਾਡੇ ਨੈਣ ਮੇਰੇ ਨੈਣਾਂ ਵਿੱਚ ਤੱਕ ਸਕਣਗੇ ਅਤੇ ਉਹਨਾਂ ਵਿੱਚ ਪ੍ਰੇਮ ਦੀ ਜੋਤੀ ਜਗ ਪਵੇਗੀ, ਤਾਂ ਤੁਹਾਡੇ ਦਿਲ ਦੇ ਮੰਦਰ ਵਿੱਚ ਵੀ ਵਿਸ਼ਵਾਸ ਦਾ ਦੀਪਕ ਬਲ ਉੱਠੇਗਾ। ਹੁਣ ਤੁਸੀਂ ਜਾਗਦੇ ਹੋਵੋ ਜਾਂ ਸੁੱਤੇ, ਧੂੜ ਵਿੱਚ ਅੱਟੇ ਹੋਵੋ ਜਾਂ ਸੁੱਖ ਨੀਂਦ ਦੀ ਅਵਸਥਾ ਵਿੱਚ ਹੋਵੋ, ਗਰੀਬ ਹੋਵੋ ਜਾਂ ਅਮੀਰ, ਰਾਜਾ ਹੋਵੋ ਜਾਂ ਕਿਸਾਨ, ਤੁਹਾਨੂੰ ਗਿਆਨ ਹੋ ਜਾਵੇਗਾ ਕਿ ਤੁਸੀਂ ਕਿਸੇ ਹੋਰ ਮਾਰਗ ਰਾਹੀਂ ਮੈਨੂੰ ਪ੍ਰਾਪਤ ਨਹੀਂ ਸੀ ਕਰ ਸਕਦੇ। ਫਿਰ ਤੁਹਾਨੂੰ ਇਸ ਗੱਲ ਦੀ ਵੀ ਸੋਝੀ ਹੋ ਜਾਵੇਗੀ ਕਿ ਅਮੀਰੀ ਅਤੇ ਗਰੀਬੀ ਤਾਂ ਤੁਹਾਡੀ ਮਨ ਦੀ ਖੁਸ਼ੀ ਅਨੁਸਾਰ ਪਹਿਨੇ ਗਏ ਕੱਪੜੇ ਅਤੇ ਗਹਿਣੇ ਹਨ। ਤੁਹਾਨੂੰ ਕਿਸੇ ਦਿਨ ਅਮੀਰ ਹੋਣਾ ਅਤੇ ਕਿਸੇ ਦਿਨ ਗਰੀਬ ਹੋਣਾ ਚੰਗਾ ਲੱਗੇਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।